जग जीवन दाता पाया जग जीवन दाता पाया जग जीवन दाता पाया जग जीवन जिन सच्चे सोचित लाया जग जीवन दाता पाया சத்துக்குரு கிண பாயோ. பின் சத்துக்குரு கிண பாயோ, பின் சத்துக்குரு ந பின் சத்துகுரு கின பின் சத்துகுரு கின பின் சத்துகுரு பின் சத்குரு பின் சத்குரு பின் சத்குரு கினே நா பாயா, கினே நா பாயா. ஜக ஜீவன் ஜக ஜீவன் ஜக ஜீவன் ஜக ஜீவன் தாத்தா பாயா, தாத்தா பாயா. பின் சத்குரு கேனே நா பாயோ, பின் சத்குரு 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 பின் சத்குரு கின பாயோ, பின் சத்குரு கின பாயோ. நிசரே மாபா re ma pa da pa ma re re ma re re pa re re ma pa da pa ma pa re ma re za ni za re ma pa ma pa sat gur kine na payo சத்குரு கின பாயோ. குரு பின் கோர் அந்தார் குரு பின் சம்ஜனாவே, குரு பின் கோர் அந்தார் குரு பின் சம்ஜனாவே, குரு பின் சுர்த் ந செத் குரு பின் முக்த் ந பாவே. சத்குரு கினே ந பாயோ, பின் சத்குரு கினே ந பாயோ. பின் சத்குரு பின் சத்குரு பின் சத்குரு பின் சத்குரு கேனே ந பாயா, கேனே ந பாயா. ஜக ஜீவன் ஜக ஜீவன் ஜக ஜீவன் ஜக ஜீவன் ஜக ஜீவன் ஜக ஜீவன் தாத்தா பாயா, தாத்தா பாயா. ஓ ஜக ஜீவன் ஜக ஜீவன் ஜக ஜீவன் ஜக ஜீவன் தாத்தா பாயா. ਸਤਿਗੁਰੂ ਵਿੱਚ ਆਪ ਰੱਖਿਓਨ ਸਤਿਗੁਰ ਵਿੱਚ ਆਪ ਰੱਖਿਓਨ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ ਜਗ ਜੀਵਨ ਦਾਤਾ ਪਾਇਆ ਸਤਿਗੁਰ ਮਿਲੀਏ ਸਦਾ ਮੁਕਤ ਹੈ ਸਤਿਗੁਰ ਮਿਲੀਏ ਸਦਾ ਮੁਕਤ ਹੈ ਸਤਿਗੁਰ ਮਿਲੀਏ ਸਦਾ ਮੁਕਤ ਹੈ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਓ ਬਹੁਤੇ ਜਨਮ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਡਦਾਤਾ ਕੋ ਨਹੀਂ ਸਤਿਗੁਰ ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲਿਆ ਸੱਚ ਪਾਇਆ ਸਤਿਗੁਰ ਮਿਲਿਏ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋਂ ਸੱਚ ਬੁਝਾਇਆ ਸਤਿਗੁਰ ਮਿਲੀਏ ਸਦਾ ਮੁਕਤ ਹੈ ਸਤਿਗੁਰ ਮਿਲੀਏ ਸਦਾ ਮੁਕਤ ਹੈ ਜਿਨ ਵਿੱਚੋਂ जिन विचों मोह चुकाया, मोह चुकाया जिन सच्चे जग जीवन, जग जीवन, जग जीवन, जग जीवन, जग जीवन, जग जीवन वो दाता पाया, दाता पाया जग जीवन, जग जीवन, जग जीवन, जग जीवन दाता पाया, दाता पाया। उत्तम विचार है, उत्तम विचार है, उत्तम विचार है विचार है, ए विचार है, विचार है, विचार है, विचार है, ए विचार है उत्तम, ए विचार है उत्तम, ए विचार है रे मा पा, रे मा पा, रे मा बने दप दम पर मरे जने सरे मा पा, रे मा पा, रे मा पा उत्तम ए विचार है, ए विचार, विचार है उत्तम, यह विचार है जिन सच्चे, जिन सच्चे, जिन सच्चे, जिन सच्चे स्यों चित लाया, स्यों चित लाया जग जीवन, जग जीवन, जग जीवन, जग जीवन दाता पाया, दाता पाया जग जीवन, जग जीवन, जग जीवन, जग जीवन, जग जीवन, जग जीवन, जग जीवन दाता पाया, दाता पाया जग जीवन, जग जीवन, जग जीवन, जग जीवन दाता पाया, दाता पाया जग जीवन दाता पाया, वड्डा दाता, वड्डा दाता, वड्डा दाता, दाता गुरमुख जाता, गुरमुख जाता जाता निगुरी अंध फिरे लोकाई निगुरी अंध फिरे लोकाई फिरे लोकाई जिन सतगुर पुरख ना सेवियो जिन सतगुर पुरख ना सेवियो ना सेवियो जिन सतगुर पुरख ना सेवियो शब्द ना कीतो विचार ओए मानस जून ना आखिए ओए मानस आखिए पशु टोर गवार ओए मानस जून ना आखिए पशु टोर गवार पशु टोर गवार 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 जग जीवन जग जीवन जग जीवन जग जीवन दाता पाया दाता पाया जग जीवन जग जीवन जग जीवन जग जीवन दाता पाया दाता पाया जग जीवन जग जीवन जग जीवन जग जीवन दाता पाया दाता पाया दाता पाया
परम सत्कार योग गुरु महाराज जी की पवित्र हजूरी विच सजी हुई सात संगत जी अकाल पुरख वाहिगुरु की कृपा दे नाल अज इस पवित्र शुभ दिवस नू मनान दे लई असी सब महाराज की पवित्र हुजूरी विच एकत्र होए हैं। आप जी ने गुरु नानक साहब महाराज की उचारी हुई पौड़ी जो कि आसा जी दी वार दे विचों गायन कीती गई है बिन सतगुर किने ना पायो बिन सतगुर किने ना पाया आज दे कीर्तन दी जो विचार है जिमें कि आप दास तों पहला सुन ही रहे सी ਅੱਜ ਦਾ ਦਿਨ ਉਹ ਹੈ ਜਿਸ ਦਿਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਮਨੁੱਖ ਨੂੰ ਖਾਲਸਾ ਬਣਨ ਦੇ ਵਾਸਤੇ ਭਾਵ ਇਸ ਦੇ ਅੰਦਰ ਜਿਤਨੀਆਂ ਵੀ ਅਸ਼ੁੱਧੀਆਂ ਹਨ, ਇਸ ਦੇ ਅੰਦਰ ਜਿਤਨੀਆਂ ਵੀ ਪਸ਼ੂ ਵਿਰਤੀਆਂ ਹਨ, ਜਿਤਨੇ ਵੀ ਮਨੁੱਖ ਦੇ ਅੰਦਰ ਪਸ਼ੂ ਸੁਭਾਵ ਹਨ, ਨੀਵੀਆਂ ਮੈਲੀਆਂ ਕੁਚੈਲੀਆਂ ਵਿਰਤੀਆਂ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਵਕੀਲੀ ਈਰਖਾ ਦਵੈਤ ਸਾੜਾ ਦੁਸ਼ਮਣੀ ਵੈਰ ਵਿਰੋਧ ਇਤ ਆਦਿ, ਜੋ ਇਸ ਦੇ ਅੰਦਰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ, ਉਸ ਮੈਲ ਨੂੰ ਧੋ ਕੇ, ਉਸ ਮੈਲ ਦੇ ਵਿੱਚੋਂ ਇਸ ਨੂੰ ਮੁਕਤ ਕਰਕੇ, ਤੇ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਇਹ ਅੰਸ਼ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਦੀ ਇਹ ਜੋਤ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਦਾ ਇਸ ਦੇ ਅੰਦਰ ਨਿਵਾਸ ਹੈ, ਉਸ ਪਰਮੇਸ਼ਵਰ ਦੇ ਵਿੱਚ ਇਸ ਨੂੰ ਵਾਪਸ ਮਿਲਾ ਕੇ, ਉਸ ਜੋਤ ਦੇ ਨਾਲ ਇਸ ਦੀ ਜੋਤ ਨੂੰ ਮਿਲਾ ਕੇ, ਜਨਮਾਂ ਜਨਮਾਂਤਰਾਂ ਦੇ ਵਿੱਚ ਜੋ ਇਸ ਦੇ ਅੰਦਰ ਅਸ਼ੁੱਧੀਆਂ ਇੰਪਿਓਰਿਟੀਜ਼, ਉਹਨਾਂ ਨੂੰ ਦੂਰ ਕਰਕੇ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ, ਜਿਸ ਤੋਂ ਇਹ ਜੀਵ ਉਪਜਿਆ ਹੈ, ਜਿਸ ਤੋਂ ਇਹ ਆਰੰਭ ਹੋਇਆ ਹੈ, ਜਿੱਥੋਂ ਇਹ ਚੱਲਿਆ ਹੈ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ, ਇਸ ਨੂੰ ਵਾਪਸ ਗੁਰੂ ਜੀ ਜਿੱਥੋਂ ਇਹ ਚੱਲਿਆ, ਜੋ ਇਸ ਦੀ ਅਸਲੀਅਤ ਹੈ, ਵਾਪਸ ਉਹ ਬਣਾਉਣ ਦੇ ਵਾਸਤੇ, ਇਹ ਪਹਿਲਾਂ ਵੀ ਰੱਬ ਸੀ ਤੇ ਬਾਅਦ ਦੇ ਵਿੱਚ ਇਸ ਨੂੰ ਉਹਨਾਂ ਨੇ ਰੱਬ ਰੂਪ ਬਣਾ ਦੇਣਾ, ਉਸ ਵਿਧੀ ਵਿਧਾਨ ਨੂੰ, ਉਸ ਜੁਗਤੀ ਨੂੰ, ਉਸ ਢੰਗ ਨੂੰ, ਉਸ ਮਰਿਆਦਾ ਨੂੰ, ਜੋ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਹੀ ਆਰੰਭ ਹੋਈ ਸੀ, ਲੇਕਿਨ ਜਿਉਂ ਜਿਉਂ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਦਾ ਮਿਸ਼ਨ ਅੱਗੇ ਵੱਧਦਾ ਗਿਆ, ਅਕਾਲ ਪੁਰਖ ਤੋਂ ਵਿਛੜੇ ਹੋਏ ਜੀਵਾਂ ਨੂੰ ਗੁਰੂ ਮਹਾਰਾਜ ਜੀ ਗੁਰੂ ਚਰਨਾਂ ਨਾਲ ਜੋੜ ਕੇ, ਨਾਮ ਦੀ ਦਾਤ ਦੇ ਕੇ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖੀ ਦੇ ਵਿੱਚ ਸ਼ਾਮਲ ਕਰਦੇ ਸਨ, ਉਹਨਾਂ ਹਾਲਾਤਾਂ ਦੇ ਵਿੱਚ ਤਬਦੀਲੀ ਆਉਂਦੀ। ਜਿਉਂ ਜਿਉਂ ਹਾਲਾਤਾਂ ਦੇ ਵਿੱਚ ਤਬਦੀਲੀ ਆਈ, ਤਿਉਂ ਤਿਉਂ ਉਹਨਾਂ ਹਾਲਾਤਾਂ ਨੂੰ ਨਜਿੱਠਣ ਲਈ, ਉਹਨਾਂ ਹਾਲਾਤਾਂ ਨੂੰ ਐਡਰੈਸ ਕਰਨ ਦੇ ਲਈ, ਸਮੇਂ ਸਮੇਂ ਅਨੁਸਾਰ ਜੋ ਸਮੇਂ ਦੀ ਜ਼ਰੂਰਤ ਸੀ, ਉਸ ਜ਼ਰੂਰਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ, ਉਸ ਸਮੇਂ ਦੀ ਜ਼ਰੂਰਤ ਦੇ ਅਨੁਸਾਰ ਉਸ ਸਮੇਂ ਦੀ ਬੋਲੀ ਬੋਲਣੀ। ਜਿਵੇਂ ਕਿ ਪੰਜਵੇਂ ਗੁਰੂ ਦੇਵ ਜੀ ਤੱਕ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਿਸ਼ਨ ਜੋ ਸੀ ਉਹ ਬਹੁਤ ਸ਼ਾਂਤਮਈ, ਹਾਲਾਂਕਿ ਬਗਾਵਤ ਤਾਂ ਉਹਨਾਂ ਨੇ ਤਲਵੰਡੀ ਦੇ ਵਿੱਚ ਹੀ ਸ਼ੁਰੂ ਕਰ ਦਿੱਤੀ ਸੀ। ਕਿਤਨੀਆਂ ਐਸੀਆਂ ਸਾਖੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਗੁਰੂ ਮਹਾਰਾਜ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਬਗਾਵਤ ਜੋ ਯੁੱਧ ਸੀ ਉਹ ਅਗਿਆਨਤਾ ਦੇ ਨਾਲ ਸੀ, ਉਹ ਭਰਮ ਦੇ ਨਾਲ ਸੀ, ਉਹ ਅੰਧੇਪਨ ਦੇ ਨਾਲ ਸੀ, ਅਤੇ ਸੰਸਾਰ ਜੋ ਹੈ ਉਹ ਅਗਿਆਨਤਾ ਦੇ ਵਿੱਚ ਬਿਲਕੁਲ ਅੱਜ ਵੀ ਔਰ ਉਦੋਂ ਵੀ ਮਰਿਆ ਪਿਆ ਸੀ। ਗੁਰੂ ਜੀ ਦੇਖਦੇ ਸਨ ਤੇ ਆਖਦੇ ਸਨ ਕਿ ਅੰਧੀ ਰਈਅਤ ਗਿਆਨ ਵਿਹੂਣੀ, ਪਾਏ ਭਰੇ ਮੁਰਦਾਰ। ਸਾਰੀ ਰਈਅਤ, ਸਾਰਾ ਜਗਤ ਕਹਿੰਦੇ ਹਨ ਇਹ ਬਿਲਕੁਲ ਅੰਨਾ ਹੋਇਆ ਪਿਆ ਹੈ। ਅੰਨਾ ਸੀ ਜਿੱਥੇ ਵਿਚਾਰ ਨਾ ਹੋਵੇ, ਜਿੱਥੇ ਸੋਝੀ ਨਾ ਹੋਵੇ, ਜਿੱਥੇ ਉੱਚੀ ਮਤ ਨਾ ਹੋਵੇ, ਜਿੱਥੇ ਵਿਵੇਕ ਵਿਚਾਰ ਨਾ ਹੋਵੇ, ਉਸ ਅਵਸਥਾ ਨੂੰ ਅੰਨਿਆਂ ਵਾਲੀ ਹੀ ਅਵਸਥਾ ਆਖਿਆ ਜਾਂਦਾ ਹੈ। ਉਸ ਅੰਧੇਪਨ ਦੇ ਵਿਰੁੱਧ ਹੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਬਹੁਤ ਛੋਟੀ ਉਮਰ ਦੇ ਵਿੱਚ, ਜਦੋਂ ਕਿ ਉਹਨਾਂ ਨੂੰ ਜੰਝੂ ਪਹਿਨਾਉਣ ਲੱਗੇ, ਤਾਂ ਉਹਨਾਂ ਨੇ ਬਗਾਵਤ ਦਾ ਡੰਕਾ ਉਦੋਂ ਹੀ ਵਜਾ ਦਿੱਤਾ ਸੀ। ਉਹਨਾਂ ਨੇ ਇਨਕਾਰ ਕਰ ਦਿੱਤਾ ਸੀ। ਲੇਕਿਨ ਚੂੰਕਿ ਉਹ ਹਾਲਾਤ ਹਾਲੇ ਇਤਨੇ ਜ਼ਿਆਦਾ ਫੈਲੇ ਨਹੀਂ ਸਨ, ਪਰ ਜਿਉਂ ਜਿਉਂ ਗੁਰੂ ਘਰ ਦੀ ਸ਼ੋਭਾ ਅਤੇ ਪ੍ਰਚਾਰ ਅਤੇ ਗੁਰਸਿੱਖੀ ਵੱਧਦੀ ਗਈ, ਉਸ ਦੀ ਜੋ ਡਾਇਰੈਕਟ ਤਕਲੀਫ ਸੀ, ਸਿੱਧੀ ਤਕਲੀਫ ਸੀ, ਉਹ ਦੋ ਕਲਾਸਾਂ ਨੂੰ ਹੋਈ। ਇੱਕ ਸਨ ਸਾਰੇ ਧਰਮਾਂ ਦੇ ਮੁਖੀ, ਜਿਨ੍ਹਾਂ ਨੇ ਧਰਮ ਦੇ ਨਾਂ ਹੇਠ ਆਪਣੀਆਂ ਆਪਣੀਆਂ ਦੁਕਾਨਾਂ ਖੋਲੀਆਂ ਹੋਈਆਂ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਹਸਤੀ ਨੂੰ ਉਹ ਕਦ ਬਰਦਾਸ਼ਤ ਕਰਦੇ ਸਨ, ਕਿਉਂਕਿ ਗੁਰੂ ਮਹਾਰਾਜ ਜੀ ਉਹਨਾਂ ਦੀ ਝੂਠ ਦੀ ਦੁਕਾਨ ਦੇ ਲਈ ਬਹੁਤ ਵੱਡਾ ਭਾਰੀ ਖਤਰਾ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਪਾਵਨ ਪ੍ਰਕਾਸ਼ ਦੇ ਸਾਹਮਣੇ ਉਹਨਾਂ ਦੇ ਫਰੇਬ, ਉਹਨਾਂ ਦੇ ਕਪਟ, ਉਹਨਾਂ ਦੇ ਝੂਠ, ਉਹਨਾਂ ਦੇ ਛਲ ਅਤੇ ਉਹ ਸਾਰੀਆਂ ਦੁਕਾਨਾਂ ਉਹਨਾਂ ਨੂੰ ਡੋਲਦੀਆਂ ਹੋਈਆਂ ਨਜ਼ਰ ਆਈਆਂ। ਇੱਕ ਸਨ ਉਹ ਧਰਮ ਦੇ ਠੇਕੇਦਾਰ ਜਿਨ੍ਹਾਂ ਨੇ ਪੂਰਾ ਜ਼ੋਰ ਲਗਾ ਕੇ ਪੂਰੀ ਮਨੁੱਖਤਾ ਨੂੰ ਗਿਆਨ ਤੋਂ ਦੂਰ, ਭਗਤੀ ਤੋਂ ਦੂਰ ਅਤੇ ਅਨੇਕਾਂ ਕਿਸਮ ਦੇ ਭਰਮ ਭੁਲੇਖਿਆਂ ਦੇ ਵਿੱਚ ਪਾ ਕੇ ਖਤਮ ਕੀਤਾ ਹੋਇਆ ਸੀ। ਉਹ ਸਨ ਦੂਸਰੇ ਉਸ ਵਕਤ ਦੇ ਜੋ ਜਰਵਾਣੇ ਸਨ, ਰਾਜੇ ਮਹਾਰਾਜੇ ਸਨ। ਰਾਜੇ ਮਹਾਰਾਜੇ ਔਰ ਇਹ ਧਰਮ ਦੇ ਠੇਕੇਦਾਰ ਆਪਸ ਵਿੱਚ ਹਮੇਸ਼ਾ ਉਦੋਂ ਵੀ ਮਿਲੇ ਹੋਏ ਸਨ, ਹਮੇਸ਼ਾ ਤੋਂ ਮਿਲ ਕੇ ਕੰਮ ਕਰਦੇ ਆ ਰਹੇ ਹਨ ਔਰ ਅੱਜ ਵੀ ਇਹਨਾਂ ਦਾ ਇਹੀ ਹਾਲ। ਪੋਲੀਟੀਸ਼ੀਅਨਸ ਐਂਡ ਪ੍ਰੀਸਟਸ, ਇਹ ਦੋ ਕਲਾਸਿਸ ਜੋ ਹਨ ਇਹ ਹਮੇਸ਼ਾ ਰਲ ਕੇ ਕੰਮ ਕਰਦੀਆਂ ਹਨ। ਇਹ ਇਸ ਲਈ ਅਰਜ਼ ਕਰ ਰਿਹਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਗਾਵਤ ਜੋ ਸੀ ਉਹ ਉਦੋਂ ਹੀ ਆਰੰਭ ਹੋ ਗਈ ਸੀ, ਪਰ ਜਿਉਂ ਜਿਉਂ ਇਸ ਲਹਿਰ ਨੇ ਜ਼ੋਰ ਪਕੜਿਆ, ਪੰਜਵੇਂ ਜਾਮੇ ਦੇ ਵਿੱਚ ਜੋ ਜਹਾਂਗੀਰ ਨਾਮ ਦਾ ਬਾਦਸ਼ਾਹ ਸੀ ਮੁਗਲ ਹਕੂਮਤ ਦਾ, ਇਹ ਉਸਦੀ ਚਾਲ ਸੀ ਕਿ ਉਸਨੇ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਵੀ ਲਿਖਿਆ ਹੈ ਕਿ ਉਹ ਇਸ ਦੁਕਾਨ ਨੂੰ ਬੰਦ ਕਰਨਾ ਚਾਹੁੰਦਾ ਸੀ। ਸ਼ਬਦ ਤਾਂ ਉਸਨੇ ਬੜੇ ਅਪਮਾਨਜਨਕ ਲਿਖੇ ਹਨ, ਪਰ ਉਹ ਅਸੀਂ ਕਹਿਣਾ ਨਹੀਂ ਚਾਹੁੰਦੇ ਕਿ ਉਹ ਇਸ ਦੁਕਾਨ ਨੂੰ ਬੰਦ ਕਰਨੀ ਚਾਹੁੰਦਾ ਸੀ, ਜਿਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੋ ਉਦੋਂ ਸ਼ਹੀਦੀ ਹੋਈ। ਉਸ ਤੋਂ ਬਾਅਦ ਜਾ ਕੇ ਹਾਲਾਤਾਂ ਦੀ ਜੋ ਮੰਗ ਸੀ ਉਸ ਦੇ ਕਾਰਨ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਜੋ ਪਹਿਨੀਆਂ। ਛੇਵੇਂ ਪਾਤਸ਼ਾਹ ਜੀ ਨੇ ਜੰਗ ਲੜੇ, ਸੱਤਵੇਂ ਪਾਤਸ਼ਾਹ ਜੀ ਦੇ ਨਾਲ ਆਖਦੇ ਹਨ ਹਰ ਵਕਤ 2200 ਘੋੜ ਸਵਾਰ, ਬੇਸ਼ੱਕ ਉਹਨਾਂ ਨੇ ਜੰਗ ਨਹੀਂ ਲੜੇ, ਪਰ ਉਦੋਂ ਤੋਂ ਗੁਰੂ ਘਰ ਦੀ ਨੀਤੀ ਬਦਲ ਗਈ। ਗੁਰੂ ਘਰ ਦੀ ਕੋਸ਼ਿਸ਼ ਫਿਰ ਵੀ ਸ਼ਾਂਤਮਈ ਢੰਗ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਿਸ਼ਨ ਨੂੰ ਪ੍ਰਚਾਰਨ ਦੀ ਹੀ ਰਹੀ, ਜਿਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹੀਦੀ ਫਿਰ ਵਾਪਸ ਹੋਈ। ਪਰ ਜਦੋਂ ਇੱਥੇ ਜਾ ਕੇ ਆਥੀ ਹੋ ਗਈ, ਦਸਵੇਂ ਪਾਤਸ਼ਾਹ ਜੀ ਨੇ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆ, ਇਹਨਾਂ ਸਿਚੁਏਸ਼ਨਸ ਨੂੰ ਮੁੱਖ ਰੱਖਦਿਆਂ ਹੋਇਆ, ਉਸ ਵਕਤ ਦੀ ਲੋੜ ਸੀ, ਜੁਗਤੀ ਵੀ ਉਹੀ ਸੀ, ਉਪਦੇਸ਼ ਵੀ ਉਹੀ ਸੀ, ਰਸਤਾ ਵੀ ਉਹੀ ਸੀ, ਮਾਰਗ ਵੀ ਉਹੀ ਸੀ, ਵਿਚਾਰ ਵੀ ਉਹੀ ਸੀ, ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ, ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਸਨ ਉਹਨਾਂ ਹਾਲਾਤਾਂ ਦੇ ਨਾਲ ਟੈਕਲ ਕਰਨ ਦੇ ਵਾਸਤੇ ਦਸਵੇਂ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖੀ ਨੂੰ ਉਹ ਰੂਪ ਦੇਣਾ ਚਾਹਿਆ ਜਿਹੜੀ ਨਾਮ ਦੇ, ਭਗਤੀ ਦੇ ਅਤੇ ਗੁਰਬਾਣੀ ਦੇ ਆਸਰੇ ਦੇ ਨਾਲ ਰੂਹਾਨੀ ਤੌਰ 'ਤੇ ਵੀ ਬਲਸ਼ਾਲੀ ਹੋਵੇ ਅਤੇ ਇਹਨਾਂ ਜ਼ਾਲਮਾਂ ਤੋਂ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਵਾਸਤੇ, ਇਹਨਾਂ ਜ਼ਾਲਮਾਂ ਤੋਂ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਵਾਸਤੇ ਅਗਰ ਸ਼ਸਤਰ ਦੀ ਜ਼ਰੂਰਤ ਹੈ ਤਾਂ ਇਹਨਾਂ ਦੇ ਅੰਦਰ ਸ਼ਸਤਰ ਚਲਾਉਣ ਦੀ ਵੀ ਯੋਗਤਾ ਹੋਣੀ ਚਾਹੀਦੀ ਹੈ। ਇਸ ਦੇ ਕਾਰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇੱਥੇ ਜਾ ਕੇ ਉਸ ਰੂਪ ਅਤੇ ਉਸ ਤਰ੍ਹਾਂ ਦੀ ਵਿਚਾਰ ਅਤੇ ਉਸ ਮਰਯਾਦਾ ਨੂੰ ਜਿਸ ਦੇ ਵਿੱਚ ਪਹਿਲਾਂ ਸ਼ਸਤਰ ਦਾ ਅਭਾਵ ਸੀ ਉਸਨੂੰ ਸ਼ਾਮਲ ਕੀਤਾ। ਇਹ ਤਾਂ ਹੈ ਬਰੀਫ ਜਿਹੀ ਅੱਜ ਦੇ ਦਿਨ ਦੇ ਸੰਬੰਧ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜੋ ਅੱਜ ਦੇ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਉਸ ਦਾ ਮੁੱਖ ਕਾਰਨ ਜੋ ਸੀ ਉਹ ਸੀ ਕਿ ਇਹ ਆਪਣੇ ਆਪ ਨੂੰ ਡਿਫੈਂਡ ਕਰ ਸਕਣ। ਜੋ ਆਪਣੇ ਆਪ ਦੀ ਰੱਖਿਆ ਹੀ ਨਹੀਂ ਕਰ ਸਕਦਾ ਉਹ ਦੂਸਰੇ ਦੀ ਰੱਖਿਆ ਕਿਵੇਂ ਕਰ ਸਕਦਾ? ਜੋ ਆਪਣੀ ਪ੍ਰੋਟੈਕਸ਼ਨ ਨਹੀਂ ਕਰ ਸਕਦਾ, ਜੋ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦਾ, ਜੋ ਆਪਣਾ ਬਚਾਓ ਨਹੀਂ ਕਰ ਸਕਦਾ, ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਆਸ਼ੇ ਅਨੁਸਾਰ ਕਦੇ ਵੀ ਸਿੱਖ ਪੰਥ ਨੇ ਕਿਸੇ ਉੱਤੇ ਜ਼ੁਲਮ ਕਰਨ ਲਈ ਜਾਂ ਦਬਾਅ ਪਾਉਣ ਲਈ ਜਾਂ ਕੋਈ ਆਪਣੇ ਨਿੱਜੀ ਮਕਸਦ ਜੋ ਹਨ ਉਹਨਾਂ ਨੂੰ ਪੂਰਿਆਂ ਕਰਨ ਦੇ ਲਈ ਸ਼ਸਤਰ ਦੀ ਵਰਤੋਂ ਨਹੀਂ ਕੀਤੀ। ਹਾਂ, ਉਦੋਂ ਕੀਤੀ ਹੈ ਜਦੋਂ ਹਮਲਾਵਰ ਹਮਲਾ ਕਰਦਾ ਹੈ ਅਤੇ ਆਪਣੇ ਆਪ ਨੂੰ ਡਿਫੈਂਡ ਕਰਦੇ ਹਨ। ਤਾਂ ਇਹ ਤੇ ਜੋ ਬਰੀਫ ਜਿਹੀ ਅੱਜ ਦੇ ਦਿਨ ਦੇ ਸੰਬੰਧ ਦੇ ਵਿੱਚ, ਫਿਰ ਅਗਾਂਹ ਚੱਲ ਕੇ ਥੋੜ੍ਹੀ ਹੋਰ ਅਰਜ਼ ਕਰਾਂਗਾ। ਜਿਸ ਵਿਚਾਰ ਦੇ ਉੱਤੇ ਅੱਜ ਦਾ ਸ਼ਬਦ ਗਾਇਨ ਹੋਇਆ ਹੈ ਉਸ ਵਿਚਾਰ ਨੂੰ ਲੈ ਕੇ ਜੋ ਆਪ ਜੀ ਦੀ ਸੇਵਾ 'ਚ ਅਰਜ਼ ਕਰਨਾ ਚਾਹੁੰਦਾ ਸੀ ਉਹ ਹੁਣ ਪਿਆਰ ਨਾਲ ਸੁਣੋ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਬਾਕੀ ਗੁਰੂ ਸਾਹਿਬਾਨ ਦੀ ਬਾਣੀ, ਜਿਤਨੇ ਵੀ ਮਹਾਂਪੁਰਖ ਭਗਤ ਉਹਨਾਂ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਜੋ ਹੈ ਇਸ ਦਾ ਜੋ ਉਪਦੇਸ਼ ਹੈ ਉਸ ਦੇ ਮੁੱਖ ਜੋ ਪਿੱਲਰਸ ਹਨ, ਨੰਬਰ ਇੱਕ ਇਹ ਬਾਣੀ ਇਹ ਸਮਝਾਉਂਦੀ ਹੈ ਕਿ ਮਨੁੱਖਾ ਜਨਮ ਜਿਹੜਾ ਹੈ, ਇਹ ਮਨੁੱਖੀ ਜਾਮਾ ਜੋ ਹੈ, ਇਹ ਬਹੁਤ ਹੀ ਦੁਰਲੱਭ ਹੈ, ਬਹੁਤ ਅਮੋਲਕ ਵਸਤੂ ਹੈ। ਬਾਣੀ ਦੇ ਵਿੱਚ ਥਾਂ 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 'ਤੇ ਸਾਨੂੰ ਇਹ ਗੱਲ ਸਮਝਾਈ ਗਈ ਹੈ ਕਿ ਇਹ ਮਨੁੱਖੀ ਜਾਮਾ ਜੋ ਹੈ ਇਹ ਬਹੁਤ ਹੀ ਦੁਰਲੱਭ ਵਸਤੂ ਹੈ। ਜਿਸ ਤਰ੍ਹਾਂ ਆਖਿਆ ਹੈ, ਲੱਖ 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 ਤਾਸੀ ਪਰਮਤਿਆਂ ਦੁਰਲੱਭ ਜਨਮ ਪਾਇਓਏ, ਨਾਨਕ ਨਾਮ ਸੰਭਾਲ ਤੂੰ ਸੌ ਦਿਨ ਨੇੜਾ ਆਇਓਏ। ਦੁਰਲੱਭ ਆਖਿਆ, ਦੁਰਲੱਭ ਭਾਵ ਜਿਸ ਦੀ ਕੋਈ ਕੀਮਤ ਹੀ ਨਾ ਹੋ। ਮਾਨਸ ਜਨਮ ਦੁਰਲੰਭ ਹੈ ਹੋਤ ਨਾ ਬਾਰੰਬਾਰ, ਇਹ ਮਨੁੱਖਾ ਜਨਮ ਜੋ ਹੈ ਇਹ ਬਹੁਤ ਦੁਰਲੱਭ ਵਸਤੂ ਹੈ ਅਤੇ ਇਸ ਮਨੁੱਖੀ ਜਾਮੇ ਦੇ ਵਿੱਚ ਜੋ ਕਿ ਦੁਰਲੱਭ ਚੀਜ਼ ਹੈ, ਪਹਿਲਾ ਉਪਦੇਸ਼ ਇਹ ਹੈ ਕਿ ਮਨੁੱਖੀ ਜਾਮਾ ਬਹੁਤ ਦੁਰਲੱਭ ਹੈ। ਉਸ ਤੋਂ ਅਗਲਾ ਉਪਦੇਸ਼ ਜੋ ਹੈ ਨੰਬਰ ਦੋ, ਜੋ ਮੋਟੇ ਮੋਟੇ ਉਪਦੇਸ਼ ਹਨ, ਨੰਬਰ ਇੱਕ ਤਾਂ ਹੋ ਗਿਆ ਨਾ ਕਿ ਮਨੁੱਖੀ ਜਾਮਾ ਬਹੁਤ ਦੁਰਲੱਭ ਹੈ, ਨੰਬਰ ਦੋ ਇਸ ਮਨੁੱਖੀ ਜਾਮੇ ਦੇ ਵਿੱਚ ਆਏ ਹੋਏ ਇਸ ਜੀਵ ਆਤਮਾ ਨੇ ਇਸ ਦਾ ਇੱਕ ਹੀ ਮਕਸਦ ਹੈ, ਇੱਕ ਹੀ ਇਸ ਦਾ ਗੋਲ ਹੈ, ਇੱਕ ਹੀ ਇਸ ਦਾ ਮੁੱਖ ਫਰਜ਼ ਹੈ, ਉਹ ਹੈ ਪਹੀ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਹੈ। ਐਸੇ ਵਚਨ ਗੁਰੂ ਗ੍ਰੰਥ ਸਾਹਿਬ ਜੀ ਚਾਹੁੰਦੇ ਹਨ। ਅਕਾਲ ਪੁਰਖ ਵਾਹਿਗੁਰੂ ਨੂੰ ਪਰਮੇਸ਼ਵਰ ਨੂੰ ਮਿਲਣ ਦੀ ਇਹੀ ਤੇਰੀ ਵਾਰੀ, ਇਹੀ ਤੇਰਾ ਮੌਕਾ ਹੈ। ਸੋ ਮੁੱਖ ਦੋ ਸਿਧਾਂਤ ਹੋ ਗਏ, ਮਨੁੱਖਾ ਜਨਮ ਦੁਰਲੱਭ ਹੈ ਔਰ ਇਹ ਸਿਰਫ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ, ਪਰਮੇਸ਼ਵਰ ਦਾ ਅਨੁਭਵ, ਆਤਮਕ ਪ੍ਰਕਾਸ਼ ਦੇ ਵਾਸਤੇ ਇਹ ਪ੍ਰਾਪਤ ਹੋਇਆ ਹੈ। ਔਰ ਤੀਸਰਾ ਉਪਦੇਸ਼ ਜੋ ਗੁਰਬਾਣੀ ਦੇ ਵਿੱਚ ਮਿਲਦਾ ਹੈ ਉਹ ਇਹ ਹੈ ਕਿ ਇਹ ਜਿਹੜਾ ਕੰਮ ਹੈ ਇਨਸਾਨ ਦਾ, ਵਾਹਿਗੁਰੂ ਦੀ ਪ੍ਰਾਪਤੀ ਦਾ ਅਤੇ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ, ਗੁਰੂ ਜੀ ਆਖਦੇ ਨੇ ਇਹ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਬਾਣੀ ਦੇ ਵਿੱਚ ਥਾਂ 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 ਤੇ ਬੇਅੰਤ ਬਚਨ ਮਿਲਦੇ ਹਨ ਜਿਨ੍ਹਾਂ ਦੇ ਵਿੱਚ ਉਹ ਆਖਦੇ ਹਨ ਕਿ ਇਹ ਜੀਵ ਜੋ ਹੈ ਅਤਿਅੰਤ ਯੁੱਗਾਂ ਯੁਗਾਂਤਰਾਂ ਤੋਂ ਇਸ ਦੀ ਰੂਹ ਭਟਕਦੀ ਆ ਰਹੀ ਹੈ, ਬੇਅੰਤ ਜੂਨਾਂ ਦੇ ਵਿੱਚੋਂ ਦੀ ਲੰਘਿਆ, ਹਰ ਜੂਨ ਦੇ ਵਿੱਚ ਬੇਅੰਤ ਖੱਜਲ ਖੁਆਰ ਅਤੇ ਅਨੇਕਾਂ ਕਿਸਮ ਦੇ ਦੁੱਖ ਤਸੀਹੇ ਇਹ ਭੁਗਤਦਾ ਆ ਰਿਹਾ ਹੈ। ਇੱਥੇ ਆ ਕੇ ਇਸਨੂੰ ਇੱਕ ਮੌਕਾ ਹੈ ਕਿ ਇਸਨੇ ਆਪਣੇ ਆਪ ਨੂੰ ਅਗਿਆਨਤਾ ਦੇ ਵਿੱਚੋਂ, ਜਨਮ ਮਰਨ ਦੇ ਗੇੜ ਦੇ ਵਿੱਚੋਂ, ਜੂਨਾਂ ਦੇ ਵਿੱਚ ਭਟਕਣ ਦੇ ਵਿੱਚੋਂ ਨਿਕਲ ਕੇ ਜਿਸ ਤੇ ਉਪਜਿਆ, ਜਿਸ ਦੇ ਵਿੱਚੋਂ ਇਹ ਪੈਦਾ ਹੋਇਆ ਹੈ, ਉਪਜਿਆ ਨਾਨਕਾ ਸੋਈ ਫਿਰ ਹੋਆ, ਵਾਪਸ ਉਹ ਬਣਨਾ। ਤੇ ਤੀਸਰਾ ਮੁੱਖ ਸਿਧਾਂਤ, ਮੁੱਖ ਉਪਦੇਸ਼ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਇਹ ਹੈ ਕਿ ਇਹ ਕੰਮ ਜੋ ਹੈ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਬਿਨ ਸਤਿਗੁਰ ਕਿਨੇ ਨਾ ਪਾਇਓ, ਉਹ ਪਰਮੇਸ਼ਵਰ, ਉਹ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਨਾ ਕਿਸੇ ਨੇ ਪਾਇਆ ਹੈ ਤੇ ਨਾ ਉਹ ਪਾਇਆ ਜਾ ਸਕਦਾ ਹੈ। ਇਸੇ ਕਰਕੇ ਉਹਨਾਂ ਨੇ ਬਾਣੀ ਦੀ ਇਹ ਪੰਕਤੀ ਉਚਾਰੀ ਕਿ ਵੱਡਾ ਦਾਤਾ ਗੁਰਮੁਖ ਜਾਤਾ, ਗੁਰਮੁਖ ਦਾ ਭਾਵ ਹੈ ਗੁਰੂ ਦੇ ਦੁਆਰਾ, ਉਹ ਵੱਡਾ ਦਾਤਾ ਕਹਿੰਦੇ ਸਿਰਫ ਗੁਰੂ ਦੇ ਦੁਆਰਾ ਹੀ ਪਾਇਆ ਜਾ ਸਕਦਾ ਹੈ। ਕਿਉਂਕਿ ਇਸ ਜੀਵ ਦੇ ਭਰਮ ਭੁਲੇਖੇ ਕੱਢਣ ਦੇ ਵਾਸਤੇ ਅਗਰ ਸਮਰੱਥਾ ਹੈ ਤੇ ਸਿਰਫ ਗੁਰੂ ਦੇ ਵਿੱਚ, ਗੁਰੂ ਦੇ ਅੰਦਰ ਉਹ ਸ਼ਕਤੀ ਹੈ। ਸਿੱਖ ਦਾ ਵਿਸ਼ਵਾਸ ਪੂਰਨ ਹੋਵੇ, ਇਸ ਦਾ ਮਨ ਪੂਰੀ ਤਰ੍ਹਾਂ ਮੰਨਿਆ ਹੋਵੇ, ਇਸ ਦੇ ਮਨ ਚ ਗੁਰੂ ਦੇ ਵਚਨਾਂ ਦੇ ਲਈ ਪੂਰਨ ਪ੍ਰਤੀਤ ਹੋਵੇ, ਤਾਂ ਫਿਰ ਗੁਰੂ ਦੀ ਉਹ ਸਮਰੱਥਾ ਜੋ ਹੈ ਇਸ ਨੂੰ ਵਾਹਿਗੁਰੂ ਦੇ ਨਾਲ, ਅਕਾਲ ਪੁਰਖ ਦੇ ਨਾਲ ਵਾਪਸ ਮਿਲਾ ਸਕਦੀ ਹੈ। ਹਾਂ, ਪਰ ਬੇਵਿਸ਼ਵਾਸੇ ਉੱਤੇ ਨਹੀਂ, ਇਹ ਚੀਜ਼ ਬੇਪ੍ਰਤੀਤ ਉੱਤੇ ਨਹੀਂ ਡੁੱਕਦੀ। ਕਿਉਂਕਿ ਕਬੀਰ ਸਾਹਿਬ ਦਾ ਇੱਕ ਵਚਨ ਹੈ, ਕਹਿੰਦੇ ਹਨ ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਅਗਰ ਕਹਿੰਦੇ ਸਿੱਖ ਦੇ ਵਿੱਚ ਹੀ ਭਰੋਸਾ ਨਹੀਂ ਹੈ, ਉਹਦੇ ਵਿੱਚ ਹੀ ਵਿਸ਼ਵਾਸ ਨਹੀਂ ਹੈ, ਉਸ ਦੇ ਅੰਦਰ ਪ੍ਰਤੀਤ ਹੀ ਨਹੀਂ ਹੈ ਪੂਰੀ, ਉਸ ਦੇ ਵਿੱਚ ਆਪਣੇ ਆਪਣੀ ਭਾਵਨਾ ਦੇ ਵਿੱਚ ਹੀ ਅਗਰ ਕਮਜ਼ੋਰੀ ਹੈ, ਤਾਂ ਫਿਰ ਕਹਿੰਦੇ ਉੱਥੇ ਗੁਰੂ ਕੀ ਕਰ ਸਕਦਾ। ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਅਗਰ ਉਹਨਾਂ ਦੇ ਵਿੱਚ ਹੀ ਕਮੀ ਹੈ ਤਾਂ ਫਿਰ ਕਹਿੰਦੇ ਗੁਰੂ ਦੀ ਸਮਰੱਥਾ ਮੱਲੋ ਮੱਲੀ ਕਿਸੇ ਉੱਤੇ ਜੋ ਹੈ ਉਹ ਕੁਛ ਨਹੀਂ ਕਰਨਾ ਚਾਹੁੰਦੀ। ਹਾਂ, ਪਰ ਅਗਰ ਸਿੱਖ ਦੇ ਅੰਦਰ ਕੋਈ ਭਰਮ ਭੁਲੇਖਾ ਆ ਜਾਏ ਤੇ ਗੁਰੂ ਦੀ ਬੇਅੰਤ ਸ਼ਕਤੀ ਹੈ। ਇੱਕ ਛੋਟੀ ਜਿਹੀ ਮਿਸਾਲ ਆਪ ਜੀ ਨੂੰ ਅਰਜ਼ ਕਰਾਂ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਾਸ ਉਹਨਾਂ ਦਾ ਇੱਕ ਪ੍ਰੇਮੀ ਜਿਸਦਾ ਨਾਮ ਸ਼ਮੀਰਾ ਸੀ। ਸ਼ਮੀਰਾ ਮਹਾਰਾਜ ਨੂੰ ਆਖਦਾ ਹੈ, ਮਹਾਰਾਜ ਇਹ ਜੋ ਆਪ ਜਨਮਾਂ ਜਨਮਾਂਤਰਾਂ ਦੀ ਗੱਲ, ਆਵਾਗਮਨ ਦੀ ਗੱਲ ਆਪ ਕਰਦੇ ਰਹਿੰਦੇ ਹੋ, ਇਹ ਕਿਸੇ ਨੇ ਦੇਖੇ ਥੋੜੋ ਹਨ। ਕੀ ਪਤਾ ਹੈ ਅਸੀਂ ਪਿਛਲੇ ਜਨਮ ਚ ਸੀਗੇ ਵੀ ਜਾਂ ਨਹੀਂ ਸੀਗੇ। ਮਹਾਰਾਜ, ਜਿਤਨੀ ਦੇਰ ਤੱਕ ਕੋਈ ਪਤਾ ਨਾ ਚੱਲੇ ਉਤਨੀ ਦੇਰ ਤੱਕ ਸਿੱਖ ਦਾ ਵਿਸ਼ਵਾਸ ਨਹੀਂ ਬੱਝਦਾ। ਗੁਰੂ ਜੀ ਨੇ ਬਚਨ ਕੀਤਾ ਸ਼ਮੀਰਿਆ, ਸਿੱਖ ਦੀ ਭਾਵਨਾ ਪੂਰੀ ਹੋਵੇ ਤੇ ਗੁਰੂ ਉਸਦੇ ਜਨਮਾਂ ਜਨਮਾਂਤਰਾਂ ਦਾ ਜੋ ਹੈ ਭਟਕਣ ਦਾ ਗੇੜ ਜੋ ਹੈ ਉਹ ਆਪਣੀ ਮਿਹਰ ਭਰੀ ਨਿਗਾਹ ਦੇ ਨਾਲ ਕੱਟ ਸਕਦੇ ਹਨ। ਅਮਿਓ ਦ੍ਰਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਲੋ ਮੋਹ ਵਸ ਕਰੇ ਸਭੇ ਵੱਲ, ਸਦਾ ਸੁਖ ਮਨ ਵਸੈ ਦੁੱਖ ਸੰਸਾਰੇ ਖੋਵੇ, ਗੁਰ ਨਵ ਨਿਦਰਿਆਓ। जन्म एक कालख तोवे। सो ऐसे वचन बाबा जी की बाणी दे विच आउंदे हन। नानक जिनको सतगुरु मिलिया तिन का लेखा निबड़िया। जिन्होंने सतगुरु मिल जाते हैं कहिंदे उन्हां दा लेखा निबड़ जांदा है। पर शमीरे दे मन दे विच इस गल दा भरोसा नहीं आ रहा। गल तां महाराज जी आख रहे हैं पर उसकी भावना दे विच कमजोरी है, ऊनताई है, जिस करके उहदे मन दे अंदर ये गल दा पूर्ण विश्वास बैठ नहीं रहा। उत्थे सतगुरु की समर्था जो है उसकी थोड़ी जी एक झाकी आप जी की सेवा च मैं अर्ज करदा। रात नूं शमीरा सौ जांदा है, सुपना आउंदा है कि बहुत एक गरीब घर दे विच उसका जन्म होया होया है, अते बेरी दे उत्ते चढ़ के बेर खा रहा है। यह सुपने की वारदात है, सुपना उसनूं आउंदा है। पर जदों दूसरे दिन सुबह उठता है तो की देखता है, वह बेरां दे छिलके इसके दंदां दे विच फसे हुए हैं, सुपने दे विच खादे हैं इसने बेर। पर सुपने दे विच खादे हुए बेरां दे छिलके इसके दंदां दे विच फसे हुए हैं, अते सुपने च खादे हुए बेरां दीयां गिटकां जो हैं वह भी इसके मूँह दे विच हैं। तो जदों जाग आई दिमाग दंग हो गया, पैरां हेठों जमीन निकल गई, हैरान हो गया कि मैं ते सुपने दे विच बेर खादे सी पर आ गिटकां मेरे मूँह च कित्थों आ गई हैं। कंब गया, फिर ख्याल भी आ गया कि मैं गुरु महाराज जी दे नाल इस गल दा तर्क कीता सी, दसवें पातशाह जी दे कोल आया, आके सारी गल दसी, महाराज ये किवें हो गया, सुपने च खादे सन मैं बेर, उन्हां दी गिटकां ते छिलड़ जो हन वह मेरे मूँह दे विच हन। महाराज ने कहा, शमीरिया तेनू विश्वास नहीं सी आ रहा, तेरे विश्वास नू दृढ़ कराण दे वास्ते सानू ये तेनू दिखालना पिया है कि ये जन्म जो सन तैं भुगतने सन ये तेरे नाल वापरना सी, तू इन्हां जन्मां च जाना सी, इसे तरह तैं ये बेर खाने सन उस जन्म दे विच आके। पर गुरु क्योंकि परमेश्वर का स्वरूप होंदे हन, आप ही अकाल पुरख वाहिगुरु होंदे हन, इस करके वह कुछ भी कर सकते हैं। उन्होंने अपनी मेहर दे नाल तेनू ये अगले जन्म का एक दृष्टांत दिखा लिया है, प्रमाण दिता है तेनू, ताकि तेरे मन दे विच विश्वास भरोसा बज जाए। सो ये साखी तदास ने अर्ज की है कि गुरु कितनी समर्थ, कितनी अगमगाद वस्तु है। वाणी दे विच ते इस तरह लिखिया है, गुर की महिमा क्या कहां, गुर की महिमा क्या कहां, गुर बबेक सतसर ओ आद जुगादी जुगो जुग पूरा परमेश्वर। सो जो नुक्ता जो विचार आप जी की सेवा च अर्ज करना सी सात संग जी, कि गुरबाणी मनुख नू ए आखदी है कि अगर तेरे जीवन दे विच और सब कुछ तैं हासिल कर लिया लेकिन तू निगुरा रह गया, तो तेरे जीवन का जो हशर है वह बहुत माड़ा है, तेरा जीवन बिल्कुल व्यर्थ है। अगर तू निगुरा रह गया, बाणी दे विच बहुत वचन आते हैं, निगुरे को गत काई ना है। निगुरे नू कहिंदे कदी भी गति नहीं मिलती, निगुरे इंसान का इत्थे भी बुरा हाल रहिंदा है और इस जन्म तो बाद जाके तो बहुत ही हाल बुरा हुंदा है। उस दे प्रति एक श्लोक है महाराज की बाणी च, कहिंदे हन, गुरमंत्र हीनस जो प्राणी, जो प्राणी गुरमंत्र तो खाली है, गुरमंत्र तो हीणा है, जिसनों हले गुरमंत्र नहीं प्राप्त होया, गुरमंत्र हीनस जो प्राणी त्रिगंत जन्म प्रश्न है, कहिंदे उस दा जन्म जो है वह त्रिकार दे योग है, फिटकार दे योग है, अते उस दा सारा ही जन्म कहिंदे हन पृष्ठ है। गुरमंत्र हीनस जो प्राणी त्रिगंत जन्म प्रश्न है, ते ऐसा इंसान जो गुरमंत्र तो हीणा है, जिसनू गुरमंत्र नहीं प्राप्त होया, ਕਹਿੰਦੇ ਉਸ ਨੂੰ ਉਸਦਾ ਕੀ ਹਾਲ ਹੋਏਗਾ, ਕੁਕਰੈ ਸੁਕਰੈ ਗਰਦਵ ਹੈ ਕੱਕ ਹੈ ਸਰਪ ਨੇ ਤੁਲ ਖਲੇ, ਕੁਕਰੈ ਕੁੱਤੇ ਸਰਪ ਨੇ ਸੁਕਰੈ ਸੂਰ ਗਰਦਵੈ ਗਧੇ ਸੱਪ ਕਾਂ। ਕਹਿੰਦੇ ਇਹਨਾਂ ਜੂਨਾਂ ਦੇ ਵਿੱਚ ਉਹ ਇਨਸਾਨ ਵਾਪਸ ਜਾਏਗਾ ਜਿਸ ਇਨਸਾਨ ਨੂੰ ਗੁਰੂ ਦੀ ਦਾਤ ਪ੍ਰਾਪਤ ਨਹੀਂ ਹੋਈ। ਤੋ ਜ਼ਿੰਦਗੀ ਦਾ ਜੋ ਮਨੋਰਥ ਹੈ, ਲਕਸ਼ ਹੈ, ਉਹ ਹੈ ਕਿ ਮਨੁੱਖ ਦਾ ਜੀਵਨ ਸਫਲ ਹੋ ਜਾਏ। ਇਸ ਦੇ ਜੀਵਨ ਦੇ ਵਿੱਚ ਬਾਰ 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 ਉਹ ਤਸੀਹੇ ਜੋ ਅਸੀਂ ਹੁਣ ਵੀ ਭੋਗ ਰਹੇ ਹਾਂ, ਇਹਨਾਂ ਦੇ ਵਿੱਚੋਂ ਇਸ ਨੂੰ ਛੁਟਕਾਰਾ ਮਿਲ ਜਾਏ, ਇਹਨਾਂ ਦੇ ਵਿੱਚੋਂ ਇਸ ਨੂੰ ਮੁਕਤੀ ਮਿਲ ਜਾਏ। ਹਾਲਾਂਕਿ ਇਹ ਵਿਚਾਰ ਵੀ ਹਰੇਕ ਦੇ ਅੰਦਰ ਆਉਂਦੀ ਨਹੀਂ। ਅਸੀਂ ਜੋ ਦੁੱਖ ਭੋਗ ਰਹੇ ਹਾਂ ਉਹ ਵੀ ਸਾਨੂੰ ਆਹਿਸਤਾ ਆਹਿਸਤਾ ਭਰਮ ਔਰ ਅਗਿਆਨ ਦੇ ਕਾਰਨ ਸੁੱਖ ਸੁੱਖ ਸਰੂਪ ਹੀ ਨਜ਼ਰ ਆਉਣੇ ਹੋ ਜਾਂਦੇ, ਕਿਉਂਕਿ ਅਸੀਂ ਦੁੱਖਾਂ ਦੇ ਨਾਲ ਵੀ ਬਹੁਤ ਅਟੈਚਡ ਹਾਂ। ਜਿਹੜੇ ਜੀਵਨ ਦੇ ਵਿੱਚੋਂ ਦੁੱਖ ਮਿਲਦੇ ਹਨ ਉਸੇ ਦੇ ਨਾਲ ਅਟੈਚਡ ਹੁੰਦੀ ਹੈ ਦੁਨੀਆ, ਉਸ ਦੇ ਨਾਲ ਪਕੜ ਬਣੀ ਰਹਿੰਦੀ ਹੈ। ਪਰ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਬੇਅੰਤ ਸ਼ਬਦਾਂ ਦੇ ਵਿੱਚ ਇਨਸਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਮਨੁੱਖ ਦਾ ਜਨਮ ਦੁਰਲੱਭ ਹੈ, ਮਨੁੱਖੀ ਜਾਮਾ ਦੁਰਲੱਭ ਹੈ, ਔਰ ਇਸ ਜਾਮੇ ਦੇ ਵਿੱਚ ਆ ਕੇ ਗੁਰੂ ਜੀ ਨੇ ਆਖਿਆ ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ, ਹੁਣ ਵੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ, ਮਨ ਮੁੱਖਾਂ ਨੂੰ ਫਿਰ ਜਨਮ ਹੈ। ਗੁਰੂ ਜੀ ਕਹਿੰਦੇ ਮਨ ਮੁੱਖਾਂ ਨੂੰ ਦੁਬਾਰਾ ਅਵਸ਼ ਲਾਜ਼ਮੀ ਦੁਆਰਾ ਕਹਿੰਦੇ ਜੰਮਣਾ ਪਏਗਾ, ਜਨਮ ਮਿਲੇਗਾ। ਕਿੱਥੇ ਮਿਲੇਗਾ ਇਹ ਕੁਛ ਨਹੀਂ ਕਿਹਾ ਜਾ ਸਕਦਾ, ਕਿਸ ਤਰ੍ਹਾਂ ਦੇ ਹਾਲਾਤਾਂ ਚ ਮਿਲੇਗਾ ਇਹ ਵੀ ਨਹੀਂ ਕਿਹਾ ਜਾ ਸਕਦਾ, ਅਗਲੇ ਜਨਮ ਦੇ ਵਿੱਚ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਲੱਗਣਗੀਆਂ ਇਹ ਵੀ ਨਹੀਂ ਕਿਹਾ ਜਾ ਸਕਦਾ, ਅਗਲੇ ਜਨਮ ਚ ਮ੍ਰਿਤੂ ਕਿਸ ਤਰ੍ਹਾਂ ਹੋਏਗੀ ਇਹ ਵੀ ਨਹੀਂ ਕਿਹਾ ਜਾ ਸਕਦਾ, ਮਾਂ ਬਾਪ ਕਿਸ ਤਰ੍ਹਾਂ ਦੇ ਹੋਣਗੇ, ਸਿਹਤ ਕਿਸ ਤਰ੍ਹਾਂ ਦੀ ਹੋਏਗੀ, ਤਾਲੀਮ ਕਿਸ ਤਰ੍ਹਾਂ ਦੀ ਹੋਏਗੀ, ਕੁਛ ਵੀ ਨਹੀਂ ਕਿਹਾ ਜਾ ਸਕਦਾ। ਤੋ ਕਿਤਨੀ ਭਿਆਨਕ ਗੱਲ ਹੈ। ਪਰ ਕਹਿੰਦੇ ਜੋ ਇਨਸਾਨ ਜਿਤਨੀ ਦੇਰ ਤੱਕ ਗੁਰੂ ਰੂਪ ਜਹਾਜ਼ ਦੇ ਵਿੱਚ ਨਹੀਂ ਬੈਠਾ ਉਹ ਇਸ ਦੁੱਖਾਂ ਦੇ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਇਸ ਕਰਕੇ ਗੁਰੂ ਨੂੰ ਗੁਰੂ ਬਾਬਾ ਜੀ ਨੇ ਆਪਣੀ ਬਾਣੀ ਦੇ ਵਿੱਚ ਜਹਾਜ਼ ਆਖਿਆ, ਗੁਰ ਜਹਾਜ਼ ਖੇਵਟ ਗੁਰੂ ਗੁਰਬਿਨ ਤਰਿਓ ਨਾ ਕੋਏ, ਗੁਰ ਜਹਾਜ਼ ਖੇਵਟ ਗੁਰੂ ਗੁਰਬਿਨ ਤਰਿਓ ਨਾ ਕੋਏ। ਜਿਤਨੀ ਦੇਰ ਇਸ ਰੂਹ ਨੂੰ ਗੁਰੂ ਰੂਪ ਜਹਾਜ਼ ਦੇ ਵਿੱਚ ਸਵਾਰ ਨਾ ਕੀਤਾ ਜਾਏ, ਇਸ ਰੂਹ ਨੂੰ ਗੁਰੂ ਦੇ ਹਵਾਲੇ ਨਾ ਕੀਤਾ ਜਾਏ, ਉਤਨੀ ਦੇਰ ਤੱਕ ਇਸ ਰੂਹ ਦਾ ਕੋਈ ਵਾਲੀ ਵਾਰਸ ਨਹੀਂ ਹੈ। ਮਰਨ ਤੋਂ ਬਾਅਦ ਇਸ ਦੀ ਕੀ ਦਸ਼ਾ ਹੁੰਦੀ ਹੈ ਉਸ ਦੇ ਲਈ ਤਾਂ ਬਹੁਤ ਸਾਰਾ ਸਮਾਂ ਚਾਹੀਦਾ ਹੈ ਉਸ ਦ੍ਰਿਸ਼ਟਾਂਤ ਨੂੰ ਸੁਣਾਉਣ ਲਈ। ਪਰ ਗੁਰੂ ਜੀ ਕਹਿੰਦੇ ਹਨ ਜਿਸ ਜੀਵ ਨੂੰ ਗੁਰੂ ਰੂਪ ਜਹਾਜ਼ ਦੇ ਵਿੱਚ ਬੈਠਣ ਦਾ ਹਾਲੇ ਅਵਸਰ ਨਹੀਂ ਮਿਲਿਆ ਉਹ ਸਮਝ ਲਓ ਇਸ ਭਵ ਸਾਗਰ ਦੇ ਵਿੱਚ ਹੀ ਗੋਤੇ ਖਾਈ ਜਾਏ, ਇਹਦੇ ਵਿੱਚ ਹੀ ਬਾਰ ਬਾਰ ਜੰਮੀ ਜਾਏਗਾ ਮਰੀ ਜਾਏਗਾ, ਜੰਮੀ ਜਾਏਗਾ ਮਰੀ ਜਾਏਗਾ, ਅਤਿਅੰਤ ਕਿਸਮ ਦੇ ਦੁੱਖ ਭੋਗੇਗਾ। ਕਬੀਰ ਸਾਹਿਬ ਦਾ ਇੱਕ ਵਚਨ ਹੈ, ਕਹਿੰਦੇ ਹਨ ਕਬੀਰ ਨਿਗੁਸਾਏ ਬਹਿ ਗਏ ਥੰਗੀ ਨਾਹੀਂ ਕੋਏ, ਨਿਗੁਸਾਏ ਬਹਿ ਗਏ ਥੰਗੀ ਨਾਹੀਂ ਕੋਏ। ਇਸ ਦਾ ਭਾਵ ਇਹ ਹੈ, ਮੰਨ ਲਓ ਇੱਕ ਬੇੜੀ ਹੈ ਜਿਸਦਾ ਕੋਈ ਚਲਾਉਣ ਵਾਲਾ ਗੁਸਾਈ ਮਾਲਕ ਖਸਮ ਉਸਦਾ ਕੋਈ ਨਹੀਂ, ਨਿਗੁਸਾਈ ਬੇੜੀ ਹੈ, ਕੋਈ ਐਸੀ ਬੇੜੀ ਚ ਜਾ ਬੈਠੇ ਜਿਸਦਾ ਗੁਮਲਾ ਹੀ ਨਹੀਂ ਕੋਈ, ਉਹ ਇਨਸਾਨ ਫਿਰ ਕਿੱਥੇ ਪਹੁੰਚੂ। ਕਹਿੰਦੇ ਗੁਰੂ ਹੈ ਜਹਾਜ਼ ਗੁਰੂ ਹੈ ਉਹ ਬੇੜੀ, ਅਗਰ ਗੁਰੂ ਰੂਪ ਜਹਾਜ਼ ਜਾਂ ਬੇੜੀ ਦੇ ਵਿੱਚ ਸਵਾਰ ਨਹੀਂ ਹੋਏ ਤਾਂ ਸਮਝ ਲਓ ਜ਼ਿੰਦਗੀ ਤੁਹਾਡੀ ਇੱਕ ਖਤਰਨਾਕ ਸਮੁੰਦਰ ਦੇ ਵਿੱਚ ਆਪਣੇ ਮਨ ਰੂਪ ਬੇੜੀ ਦੇ ਵਿੱਚ ਤੁਸੀਂ ਬੈਠੇ ਹੋ। ਦੋ ਹੀ ਬੇੜੀਆਂ ਹਨ, ਇੱਕ ਬੇੜੀ ਹੈ ਗੁਰੂ ਔਰ ਦੂਸਰੀ ਬੇੜੀ ਹੈ ਸਾਡਾ ਆਪਣਾ ਮਨ। ਜਿਹੜੇ ਗੁਰੂ ਦੀ ਬੇੜੀ ਦੇ ਵਿੱਚ ਸਵਾਰ ਹੋ ਗਏ ਉਹ ਕਿਸੇ ਪਾਰ ਕਿਨਾਰੇ ਲੱਗ ਜਾਣਗੇ, ਤੇ ਜਿਹੜੇ ਆਪਣੇ ਮਨ ਦੀ ਹੀ ਬੇੜੀ ਦੇ ਵਿੱਚ ਸਵਾਰ ਹਨ ਮਨ ਉਹਨਾਂ ਨੂੰ ਲੈ ਕੇ ਡੁੱਬ ਜਾਏ। ਜਿਹੜੇ ਜੀਵ ਕਹਿੰਦੇ ਨਿਗੁਰੇ ਹਨ ਗੁਰੂ ਦੇ ਦੱਸੇ ਹੋਏ ਰਸਤੇ ਅਨੁਸਾਰ ਨਹੀਂ ਚੱਲ ਰਹੇ, ਸਮਝ ਲਓ ਇਸ ਤਰ੍ਹਾਂ ਹੈ ਜੀਵਨ ਉਹਨਾਂ ਦਾ ਜਿਵੇਂ ਬੇੜੀ ਚ ਬੈਠੇ ਹਨ ਪਰ ਉਸ ਬੇੜੀ ਦਾ ਮਲਾਹ ਕੋਈ ਨਹੀਂ, ਉਸ ਜ਼ਿੰਦਗੀ ਦਾ ਫਿਰ ਕੀ ਬਣ ਸਕਦਾ। निगुसाए बह गए, कहने ऐसी बेड़ी च बैठ गए जिसका गुसाई कोई नहीं, मालक कोई नहीं, चलाने वाला कोई नहीं, थंगी नाहे कोई थंगी मलाह नूं आख देन, कहिंदे जिसका मलाई कोई नहीं। गुरु महाराज की पवित्र बाणी का अज के दिन की उपदेश जो सानू ग्रहण करना चाहिए है, की समझना चाहिए है कि मनुख दे जीवन दे विच गुरु तो बिना इसनू गति नहीं, गुरु तो बिना इस दा जीवन हरगिज हरगिज सुखी नहीं हो सकता, इस दे मन नू शांति नहीं आ सकती, इस दे कला कलेश दूर नहीं हो सकते, इस दी जिंदगी दे विघन जो हन वह खत्म नहीं हो सकते, ये अंदरों सुखी और चैन दा जीवन जो है वह नहीं गुजार सकता। अते इस दी दशा किस तरह की है, जिन सतगुर पुरख ना सेवियो शब्द न कीतो विचार, ओए मानस जून ना आखी है पशु ढोर गवार। जो निगुरे हन गुरु जी कहंदे हन उन्हां नूं बेशक उन्हां दीयां शकलां देखण नूं इंसानां वर्गियां ही लगदियां हन, भावे ओह साडे अपने भैण भराई क्यों ना होण, क्योंकि इत्थे तां किसे दा लिहाज नहीं ना, साडे ओह अपने घर दे ही क्यों ना होण, पर बाणी ते किसे तों डरदी नहीं ना, बाणी ना किसे दा लिहाज करदी है ना झकदी है। उन्होंने ये गल कहती भी हूसोएवर इट मे बी, कोई भी हो सकता है, पर जिन सतगुरु पुरख ना सेवियो, जिसनू सतगुरु का मिलाप नहीं होया, शब्द ना कीतो विचार अते गुरु बाबा जी की विचार जिस दे जीवन च नहीं आई, कहिंदे हन ओए मानस जून ना आखी, उन्होंने भुल के भी मानस ना आखो, हाँ दिसदे हन मानसा वर्गे इंसाना वर्गे, पर इहदा अर्थ ये नहीं कोई इंसान ही हैं, बाबा जी की हन हो, कहिंदे पशु ढोर गवार, कहिंदे ओ पशु हन ढोर हन, ढोर खोतियां नूं भी आखदे हन, अते मुरदा पशुआं नूं भी ढोर कहा जांदा है, अते गवार हन। तो इसका उपाय फिर की है, इसका उपाय सिर्फ यही है कि इंसान नूं बहुत वड्डे भाग होण तां इसनूं गुरु मिलाप हुंदा है। महाराज ने लिखिया ना, जिन मस्तक तुर हर लिखिया तिन सतगुरु मिलिया राम राजे, अग्ञान अंधेरा कटिया गुर ज्ञान घट बलिया, हर लद्दा रतन पदार्थो फिर बहुड़ न चलिया, जन नानक नाम आराध्या आराध हर मिलिया। बहुत वड्डे भाग होण तां इंसान नूं गुरु दी दात प्राप्त हुंदी है। सो अज दे दिन अज दे इस कीर्तन दे विच जो गुरु महाराज की पवित्र बाणी दे शब्द आसरा लैके आप जी नूं विचार अर्ज करन दा जो मन सी ओ ए है, गुरु बाबा जी दी बाणी दे बेअंत बचन साडे मना दे विच ए विचार दृढ़ करवाउंदे हन कि गुरु तो बिना इंसान नूं मनुख भी कहना जो बहुत मुश्किल है। अज दे दिन इस जागृति दे नाल दो पहलुआं दे नाल वापस जाना चाहिए सानू। अगर असीं निगुरे हाँ तो फिर साढ़े जन्म नूं जीवन नूं उन्होंने तिरका रख, इस दे उत्ते किसे दा लिहाज नहीं। तो कई सोच सकते हैं, कह सकते हैं असीं निगुरे नहीं, असीं सिखां दे घर जन्म लिया। कई अपने आप नूं सिर्फ इन्नी गल नाल ही, चाहे उन्होंने गुरु धारण नहीं किया पर फिर भी अपने आप नूं सिख समझी जा रहे हैं। महाराज गुरु महाराज की पवित्र बाणी चों सानू समझ पैगी, कहिंदे कर्मवंती सलाहिया नानक कर गुर पीर, कहिंदे भागां वालियां ने कर्मा वालियां ने उच्चे भागां वालियां ने कहिंदे उस रब की पूजा की सलाहिया, पर गुरु पीर करके सलाहिया। हुण गुरु पीर करन दी जिहड़ी मर्यादा है वह हरेक मार्ग दे विच है, हरेक मत विच है, हरेक घर दे विच है। गुरु बाबा नानक देव जी महाराज दे घर दी मर्यादा गुरु नानक साहब तो लैके गुरु तेग बहादुर साहब जी महाराज तक जदों किसे नूं गुरसिखी च शामिल किया जाता सी ओह सी चरण पहुल दे के उसनों गुरसिखी च गुरु बाबा जी शामिल करदे सन। ਪਰ ਦਸਵੇਂ ਪਾਤਸ਼ਾਹ ਜੀ ਨੇ ਇਸ ਮਰਿਆਦਾ ਨੂੰ ਕਈ ਕਾਰਨਾਂ ਕਰਕੇ, ਇੱਕ ਤਾਂ ਇਸ ਨੂੰ ਸ਼ਸਤਰਧਾਰੀ ਬਣਾਉਣਾ ਸੀ, ਇਸ ਦੇ ਅੰਦਰ ਵੀਰ ਰਸ ਪੈਦਾ ਕਰਨਾ ਸੀ, ਇਸ ਨੂੰ ਬਲਸ਼ਾਲੀ ਯੋਧਾ ਬਣਾਉਣਾ ਸੀ, ਦੂਸਰਾ ਉਸ ਵਕਤ ਦੇ ਸਮਾਜ ਦੇ ਅੰਦਰ ਅਨੇਕਾਂ ਕਿਸਮ ਦੀਆਂ ਵੰਡੀਆਂ ਪਈਆਂ ਹੋਈਆਂ ਸਨ ਨੀਵੀਆਂ ਜਾਤਾਂ ਦੀਆਂ, ਜਿੱਥੇ ਕਿ ਇੱਕ ਦੂਸਰੇ ਦੇ ਨਾਲ ਜੋ ਹੈ ਉਹ ਸਾਂਝ ਨਹੀਂ ਸੀ, ਵਿਤਕਰੇ ਬਹੁਤ ਸਨ। ਕਈ ਇੱਕ ਕਾਰਨਾਂ ਦੇ ਕਾਰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਇਹ ਆਪਣੀ ਮਰਿਆਦਾ ਹੈ, ਆਪਣੀ ਉਹਨਾਂ ਦੀ ਮੌਜ ਹੈ, ਆਪਣੀ ਉਹਨਾਂ ਦੀ ਲੀਲਾ ਹੈ, ਆਪਣੀ ਉਹਨਾਂ ਦੀ ਖੁਸ਼ੀ ਹੈ, ਜਿਸ ਉੱਤੇ ਕੋਈ ਵੀ ਇਨਸਾਨ ਜੋ ਹੈ ਉਹ ਸਵਾਲ ਨਹੀਂ ਉਠਾ ਸਕਦਾ, ਕੁਐਸਚਨ ਨਹੀਂ ਕਰ ਸਕਦਾ ਕਿ ਉਹਨਾਂ ਨੇ ਐਸਾ ਕਿਉਂ ਕੀਤਾ, ਉਹਨਾਂ ਦੀ ਆਪਣੀ ਮੌਜ। ਦਸਵੇਂ ਪਾਤਸ਼ਾਹ ਜੀ ਮਹਾਰਾਜ ਤੋਂ ਬਾਅਦ ਦਾ ਇਹ ਜੋ ਗੁਰੂ ਘਰ ਦਾ ਨਿਯਮ ਔਰ ਅਸੂਲ ਹੋਇਆ ਕਿ ਜਿਤਨੀ ਦੇਰ ਤੱਕ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਣਾਈ ਹੋਈ ਮਰਿਆਦਾ ਦੇ ਅਨੁਸਾਰ ਗੁਰੂ ਧਾਰਨ ਨਹੀਂ ਕਰ ਸਕਦਾ, ਉਹ ਭਰਮ ਭੁਲੇਖੇ ਚ ਆਪਣੇ ਆਪ ਨੂੰ ਜਿਤਨਾ ਮਰਜ਼ੀ ਗੁਰਸਿੱਖ ਕਹੀ ਜਾਏ ਉਹ ਗੁਰਸਿੱਖ ਨਹੀਂ। ਸੋ ਇਸ ਦਾ ਅਰਥ ਇਹ ਹੋਇਆ ਕਿ ਜਿਤਨੀ ਦੇਰ ਤੱਕ ਦਸਵੇਂ ਪਾਤਸ਼ਾਹ ਜੀ ਦੀ ਰਸਮ ਔਰ ਮਰਿਆਦਾ, ਜੋ ਕਿ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਛੱਕ ਕੇ ਫਿਰ ਗੁਰਮੰਤਰ ਦੀ ਦਾਤ ਪ੍ਰਾਪਤ ਕਰਨੀ ਹੈ, ਤੋ ਜਿਤਨੀ ਦੇਰ ਤੱਕ ਕੋਈ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਰਹਿਤਾਂ ਰੱਖਦਾ ਹੋਇਆ, ਕੁਰਹਿਤਾਂ ਤੋਂ ਬਚਦਾ ਹੋਇਆ, ਗੁਰਮੰਤਰ ਦੀ ਦਾਤ ਦਾ ਜੋ ਧਾਰਨੀ ਨਹੀਂ ਹੈ, ਉਹ ਆਪਣੇ ਆਪ ਨੂੰ ਆਪ ਜੋ ਮਰਜ਼ੀ ਸਮਝ ਜਾਏ ਪਰ ਉਸਨੂੰ ਹਾਲੇ ਸਿੱਖ ਕਿਹਾ ਨਹੀਂ ਜਾ ਸਕਦਾ। ਇਹ ਭਰਮ ਸਾਨੂੰ ਆਪਣੇ ਮਨ ਚੋਂ ਨਿਕਾਲ ਦੇਣਾ ਚਾਹੀਦਾ ਹੈ, ਇਹਦਾ ਖਾਲਸਾ ਹੋਰ ਹੁੰਦਾ ਤੇ ਸਿੱਖ ਹੋਰ ਹੁੰਦਾ ਹੈ। ਦਸਵੇਂ ਪਾਤਸ਼ਾਹ ਜੀ ਦੇ ਹੁਕਮਾਂ ਅਨੁਸਾਰ, ਉਹਨਾਂ ਦੀ ਮਰਿਆਦਾ ਅਨੁਸਾਰ ਸਿੱਖ ਵੀ ਉਦੋਂ ਹੀ ਬਣਦਾ ਹੈ ਜਦੋਂ ਉਹ ਗੁਰੂ ਧਾਰਨ ਕਰਨ ਦੀ ਜੋ ਸੈਰਮਨੀ ਹੈ, ਜੋ ਰਸਮ ਹੈ, ਜੋ ਮਰਿਆਦਾ ਹੈ, ਉਸਨੂੰ ਨਿਭਾਉਣ ਦੇ ਲਈ ਤਿਆਰ ਹੁੰਦਾ ਹੈ। ਤੋ ਜਿਸਨੇ ਇਤਨਾ ਵੀ ਨਹੀਂ ਕੀਤਾ ਜਾਂ ਕਰਨਾ ਨਹੀਂ ਚਾਹੁੰਦਾ, ਜਿਸਦਾ ਮਨ ਹਾਲੇ ਮੰਨਿਆ ਨਹੀਂ ਹੈ, ਉਹ ਇਸ ਤਰ੍ਹਾਂ ਹੀ ਕਿਹਾ ਜਾ ਸਕਦਾ ਹੈ ਕਿ ਹਾਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਉਹ ਪੂਰੀ ਤਰ੍ਹਾਂ ਗੁਰੂ ਮੰਨਣ ਲਈ ਤਿਆਰ ਨਹੀਂ ਹੈ, ਮੰਨ ਹੀ ਨਹੀਂ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਦਸਵੇਂ ਪਾਤਸ਼ਾਹ ਜੀ ਨੇ ਗੁਰਿਆਈ ਦਿੱਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਿੱਖ ਬਣਨ ਦੇ ਲਈ ਵੀ ਇਹ ਗੱਲ ਲਾਜ਼ਮੀ ਹੈ ਕਿ ਉਸਨੂੰ ਇਸ ਮਰਿਆਦਾ, ਇਸ ਰਸਮ ਕਹਿ ਲਓ, ਇਸ ਵਿਧੀ ਕਹਿ ਲਓ, ਇਸ ਨੂੰ ਅਪਣਾਉਣਾ ਹੀ ਪਏਗਾ। ਜੋ ਅਪਣਾ ਲੈਂਦਾ ਹੈ ਉਸ ਉੱਤੇ ਗੁਰੂ ਦੀ ਮੋਹਰ ਲੱਗ ਜਾਂਦੀ ਹੈ, ਉਸ ਤੋਂ ਬਾਅਦ ਉਸਦਾ ਕੀਤਾ ਹੋਇਆ ਪਾਠ, ਭਜਨ, ਜਾਪ, ਤਾਪ, ਕਮਾਈ ਜੋ ਹੈ ਉਹ ਕਿਸੇ ਲੇਖੇ ਵਿੱਚ ਜਾਂਦੀ ਹੈ ਅਤੇ ਜਿਤਨੀ ਦੇਰ ਤੱਕ ਨਿਗੁਰਾ ਰਹਿ ਕੇ ਪਾਠ ਭਜਨ ਕਰਦਾ ਹੈ, ਕਮਾਈ ਕਰਦਾ ਹੈ, ਉਹਦਾ ਫਲ ਤੇ ਮਿਲ ਜੂਗਾ, ਕਿਸੇ ਹੋਰ ਜੂਨ ਚ ਮਿਲ ਜੂਗਾ, ਕਿਸੇ ਹੋਰ ਤਰ੍ਹਾਂ ਮਿਲ ਜੂਗਾ, ਲੇਕਿਨ ਉਹ ਫਲ ਕਿਹੜਾ? ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਜਿਸ ਦੇ ਨਾਲ ਇਸਨੇ ਚਿਰਨਜੀਵੀ ਹੋ ਜਾਣਾ ਹੈ, ਹਮੇਸ਼ਾ ਅਮਰ ਹੋ ਜਾਣਾ ਹੈ, ਉਹ ਫਲ ਇਸਨੂੰ ਬਿਲਕੁਲ ਨਹੀਂ ਮਿਲ ਸਕਦਾ। ਅੱਜ ਦੇ ਕੀਰਤਨ ਦਾ ਦੇਸ਼ ਜੋ ਵਿਚਾਰ ਆਪ ਜੀ ਦੀ ਸੇਵਾ ਦੇ ਵਿੱਚ ਇਹ ਹੈ ਕਿ ਗੁਰੂ ਘਰ ਦੇ ਵਿੱਚ ਆਏ ਹਾਂ ਤੇ ਐਸਾ ਜੀਵਨ ਦੇ ਵਿੱਚ ਕਿਉਂ ਰਹਿ ਜਾਏ ਕਿ ਅਸੀਂ ਨਗੁਰੇ ਤੁਰੇ ਫਿਰਦੇ ਰਹੀਏ। ਤੇ ਜਿਤਨੀ ਦੇਰ ਤੱਕ ਇਨਸਾਨ ਨਗੁਰਾ ਹੈ ਉਸਦਾ ਅਰਥ ਇਹ ਹੈ ਕਿ ਜਿਵੇਂ ਕਿਸੇ ਕਾਲਜ ਦੇ ਵਿੱਚ ਕੋਈ ਪ੍ਰੋਪਰਲੀ ਐਡਮਿਸ਼ਨ ਨਾ ਲਵੇ, ਦਾਖਲਾ ਨਾ ਲਵੇ, ਤਾਂ ਉਦੋਂ ਉੱਥੇ ਬੇਸ਼ੱਕ ਸਾਰੀ ਉਮਰ ਤੁਰਿਆ ਫਿਰਦਾ ਰਹੇ, ਉਸਨੂੰ ਡਿਗਰੀ ਨਹੀਂ ਮਿਲਿਆ ਕਰਦੀ, ਉਸਨੂੰ ਕਦੀ ਵੀ ਕੋਈ ਰੈਕੋਗਨਾਈਜ਼ ਨਹੀਂ ਕਰੇਗਾ, ਉਸਨੂੰ ਕੋਈ ਥਾਂ ਨਹੀਂ ਮਿਲੇਗੀ। ਅਤੇ ਹੁਣ ਸਾਡੇ 'ਤੇ ਹੈ ਕਿ ਅਸਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕਾਲਜ ਦੇ ਵਿੱਚ ਦਾਖਲ ਹੋਣਾ ਹੈ ਜਾਂ ਵੈਸੇ ਹੀ ਤੁਰੇ ਫਿਰਨਾ ਹੈ, ਆਪਣੇ ਆਪ ਨੂੰ ਵੈਸੇ ਹੀ ਇਸ ਕਾਲਜ ਦੇ ਸਟੂਡੈਂਟ ਅਖਵਾਈ ਜਾਣਾ ਹੈ, ਉਹ ਭਰਮ ਦੀ ਗੱਲ ਹੈ, ਉਹ ਭੁਲੇਖੇ ਦੀ ਗੱਲ। ਮੁੱਖ ਗੱਲ ਸਮਝਣ ਵਾਲੀ ਇਹ ਹੈ ਕਿ ਨਿਗੁਰੇ ਇਨਸਾਨ ਦੀ ਕੋਈ ਗਤੀ ਨਹੀਂ, ਨਿਗੁਰੇ ਇਨਸਾਨ ਦਾ ਕੀਤਾ ਹੋਇਆ ਜਾਪ ਤਾਪ, ਹਾਂ ਉਸ ਦੇ ਅੰਦਰ ਰੁਚੀ ਵੱਧਦੀ ਜਾਏਗੀ ਵੱਧਦੀ ਜਾਏਗੀ, ਪਰ ਅਖੀਰ ਦੇ ਵਿੱਚ ਇੱਕ ਸਮਾਂ, ਇੱਕ ਦਿਨ ਐਸਾ ਜ਼ਰੂਰ ਆਉਂਦਾ ਹੈ ਕਿ ਜਦੋਂ ਉਸ ਗੁਰੂ ਨੂੰ ਉਹ ਆਪਣਾ ਰੂਹ ਦਾ ਮਾਲਕ, ਖਸਮ, ਸਾਈਂ ਬਣਾਉਣ ਦੇ ਵਾਸਤੇ ਉਸ ਦੇ ਸਾਹਮਣੇ ਆ ਕੇ ਫਿਰ ਅਰਜ਼ ਕਰਦਾ ਹੈ ਕਿ ਮੈਨੂੰ ਆਪਣੀ ਸ਼ਰਨ ਦੇ ਵਿੱਚ ਲੈ ਲਓ। ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। लोकन की चतराई उपमा ते बैसंतर जार कोई भला कहो भावे बुरा कहो हम तन दियो है ढार। जिथे जाके ओए सोचता है कि जितनी देर तक इस गुरुदेव ने मेनू स्वीकार स्वीकारिया नहीं है उतनी देर तक मेरा की बन सकेगा। सो अज दे कीर्तन दा मुख उपदेश जो विचार है वो यही है कि मनुखा जन्म की सफलताई अते अकाल पुरख वाहिगुरु की प्राप्ति जो इस देही च ही हो सकती है वह गुरु धारे तो बिना नहीं हो सकती। तो गुरु धारण करना जीवन का सब तो महान जो एक करिश्मा है, गुरु धारण करना जिंदगी की सब तो वड्डी प्राप्ति है। गुरु घर दे विच जो गुरु धारण की जो रसम है वह कई अंदर शक शुबा भरम भुलेखे बने रहते हैं, पर बिल्कुल स्पष्ट है जितने सिख धर्म के बड़े बड़े ब्रह्म ज्ञानी महापुरख होए हैं, इनलाइटन महापुरख होए हैं, महान तपस्वी होए हैं, उन्होंने बड़े प्रेम के नाल इस अमृत छकन की रस्म नू स्वीकार किया अते इस नू धारण किया, उस तो बाद जाके कीती हुई कमाई नू फल लगा अते उन्हां नू उच्चियां अवस्थावां प्राप्त हुई। तो इस दिन ते आओ, अगर जीवन दे विच गुरु हाले नहीं धारण किया तो साडा जीवन हाले किसी लिखे च नहीं है। इस ते तरकार भी आख्या है, यह भी आख्या कि इसनू कावां कुत्तियां सप्पां गधियां आदि जूनां दे विच पटकना पएगा। जो इंसान ये उन्हां ज्यादा लागू हुंदी है जिन्हां नू ये विचार सुनन दा मौका मिल जाए फिर भी ना धारण करन, उन्हां दा तां की कसूर कढ़ीए जिन्हां नू ये गल कदे सुनन दा मौका ही नहीं मिले। बेअंत अनगिणत दुनिया ऐसी फिरती है जिन्हां नू गुरु रूप शब्द भी सुनन दा मौका नहीं मिलेगा, उन्हां दा तां कोई कसूर नहीं ना, उन्हां दे भागां च ही नहीं है। पर यह गल लागू आप जितने बैठे हो साडे उत्ते जो असीं सुणदे हां जिन्हां नूं ऐसे टब्बरां च जन्म लैण दा सुभाग मिलिया जिथों के गुरु बाबा जी दीआं इह कथा कहानियां विचारां सुणन नूं मिल गईआं, फिर वह सुन के इस पास्यों सुणन और दूसरे पासे निकाले जाण, उन्हां दा दोष जो है वह सचमुच बहुत वड्डा है। वह बड़े मंदभागी हन, वह कर्महीण हन। सो अपने जन्म नूं सफला करिए। इस शब्द च गुरु जी ने आख्या उत्तम ए विचार है जिन सच्चे सिउं चित लाया जग जीवन दाता पाया। साडे सभना दे अंदर बड़े ख्याल, हरेक दे आपो अपने ख्याल हन, पर कहिंदे सब तो उत्तम ख्याल की है जिन सच्चे सिउं चित लाया, जिसने उस सच्चे परमात्मा दे नाल चित लगाया अते उस जगत दे जीवन जगत दे जीवन दे मालक दाते नूं प्राप्त कर लिया। पर कहिंदे ओ प्राप्त एवें नहीं होना, उस दे प्राप्त होने की कोई विधि है, कोई मर्यादा है। वह मर्यादा यह है बिन सतगुर किने ना पायो, बिन सतगुर किने ना पाया। इस पंक्ति नु सुनो गाओ फिर कीर्तन की समाप्ति।
जग जीवन दाता पाया। जग जीवन दाता पाया।
वाहे।